ਮਹਾਰਾਜਾ ਉਦੇ ਸਿੰਘ ਦੇ ਵੇਲੇ ਇਹ ਕੈਂਥਲ ਵਾਲਾ ਮਹਾਰਾਜਾ ਹੋਇਆ ਜਿਹਦੇ ਕੋਲ ਸੂਰਜ ਪ੍ਰਕਾਸ਼ ਲਿਖਿਆ ਭਾਈ ਸੰਤੋਖ ਸਿੰਘ ਸਾਹਿਬ ਨੇ, ਉਹ ਜੇ ਸੂਰਜ ਪ੍ਰਕਾਸ਼ ਦੀ ਰਚਨਾ ਕਰਦੇ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ ਪੰਜਾਬ ਦੇ ਵਿੱਚ, ਅਤੇ ਇੱਕ ਆਨੰਦ ਘਨ ਸਾਧੂ ਹੋਇਆ, ਉਸ ਨੇ ਟੀਕਾ ਲਿਖਿਆ ਜਪਜੀ ਸਾਹਿਬ ਦਾ। ਇਹ ਪਹਿਲਾ ਟੀਕਾ ਸੀ ਜਪਜੀ ਸਾਹਿਬ ਦਾ। ਐਡੀ ਮਨਮਤ ਘੋਟੀ ਉਸ ਨੇ, ਪਜ ਉਹਨੇ ਟੀਕੇ ਦੇ ਵਿੱਚ ਹੀ ਖੰਡਨ ਮੰਡਨ ਗੁਰੂ ਨਾਨਕ ਨੂੰ ਇੰਨਾ ਨੀਵਾਂ ਦਿਖਾ ਦਿੱਤਾ। ਉਹ ਲਿਖਦਾ ਕਿ ਗੁਰੂ ਨਾਨਕ ਕੇ 6 ਗੁਰੂ ਥੇ, ਕਿਹੜੇ ਕਿਹੜੇ? ਬ੍ਰਹਮਾ, ਵਿਸ਼ਨੂੰ, ਸ਼ਿਵਜੀ ਅਤੇ ਤਿੰਨੇ ਇਹਨਾਂ ਦੀਆਂ ਘਰ ਵਾਲੀਆਂ, 6 ਬਣਾਤੇ ਗੁਰੂ, ਕਿ ਗੁਰੂ ਨਾਨਕ 6 ਗੁਰੂ। ਫਿਰ ਉਹ ਲਿਖਦਾ ਕਿ ਗੁਰੂ ਨਾਨਕ ਪੜ੍ਹੇ ਲਿਖੇ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਜਪਜੀ ਮੇਂ ਕੋਈ ਅਲੰਕਾਰ ਨਹੀਂ ਰੱਖਾ, ਇਸ ਦੇ ਵਿੱਚ ਕੋਈ ਅਲੰਕਾਰ ਨਹੀਂ। ਉਸ ਵੇਲੇ ਦੇ ਜਿਹੜੇ ਰਾਜਨੀਤਿਕ ਲੋਕ ਸੀ ਉਹ ਅੱਜ ਵਰਗੇ ਨਹੀਂ ਸੀ ਖਾਲਸਾ ਜੀ, ਉਹ ਜਾਗਰਤ ਸੀ। ਭਾਈ ਤਲੋਕੇ ਦੀ ਵੰਸ਼ ਦੇ ਵਿੱਚੋਂ ਸੀ ਇਹ ਮਹਾਰਾਜਾ ਕੈਂਥਨ ਹੋਇਆ, ਫੂਲਦਿਆਂ ਦੀ ਵੰਸ਼ ਦੀ, ਜੋ ਪਟਿਆਲੇ ਵਾਲੇ ਨੇ। ਇਹ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਿਵੇਂ ਅਸ਼ੋਕ ਰਾਜੇ ਨੇ ਕਰਿਆ। ਅਤੇ ਮਹਾਰਾਜ ਦੇ ਕੋਲ ਉਹ ਆਇਆ ਤਾਂ ਹੱਥ ਲਿਖ ਸੀ, ਅੱਗ ਲੱਗ ਗਈ ਹਿਰਦੇ ਨੂੰ। ਉਹ ਲੈ ਕੇ ਭਾਈ ਸਾਹਿਬ ਦੇ ਕੋਲ ਗਏ, ਭਾਈ ਸੰਤੋਖ ਸਿੰਘ ਨੂੰ ਕਹਿੰਦੇ, ਭਾਈ ਸੰਤੋਖ ਸਿੰਘ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਸੂਰਜ ਪ੍ਰਕਾਸ਼ ਤਾਂ ਇੱਥੇ ਛੱਡ ਦੇ, ਹਾਲੇ ਬਾਅਦ 'ਚ ਲਿਖ ਲਈ, ਤੇਰੇ ਕਰਨ ਵਾਲਾ ਕੰਮ ਹੈ, ਸਾਡੇ ਕਰਨ ਵਾਲਾ ਹੈ ਨਹੀਂ। ਅੱਜ ਪੰਥ ਦੇ ਵਿੱਚ ਤੇਰੇ ਵਰਗਾ ਵਿਦਵਾਨ ਕੋਈ ਨਹੀਂ, ਭਾਈ ਸੰਤੋਖ ਸਿੰਘ। ਅਤੇ ਇਹਦਾ ਜਵਾਬ ਦੇ ਜਿਹੜੇ ਤਰੀਕੇ ਨਾਲ ਦੇ ਸਕਦੇ। ਅਤੇ ਮਹਾਰਾਜਾ ਕਹਿੰਦਾ ਵੀ ਖਰਚ ਮੈਂ ਕਰਨਾ, ਤੂੰ ਜਪਜੀ ਦਾ ਟੀਕਾ ਕਰ ਦੇ। ਅਤੇ ਭਾਈ ਸਾਹਿਬ ਨੇ ਫਿਰ ਟੀਕਾ ਕੀਤਾ, ਗਰਬ ਨਾ ਹੁੰਦਾ ਹੰਕਾਰ ਦਾ, ਗੰਜਨ ਨਾਮੇ ਤੋੜਨ ਦਾ, ਆਨੰਦ ਕਨ ਸਾਧੂ ਦਾ ਗਰਬ ਤੋੜਨ ਦੇ ਵਾਸਤੇ ਭਾਈ ਸਾਹਿਬ ਨੇ ਆਪਣੇ ਟੀਕੇ ਦਾ ਨਾਂ ਰੱਖਿਆ ਗਰਬ ਗੰਜਨੀ ਟੀਕਾ, ਜਪਜੀ ਦਾ ਟੀਕਾ। ਅਤੇ ਅੱਜ ਦੇ ਵਿਦਵਾਨ ਕਹਾਉਣ ਵਾਲੇ ਇਸ ਟੀਕੇ ਨੂੰ ਪੜ੍ਹ ਕੇ ਵੀ ਨਹੀਂ ਸਮਝ ਸਕਦੇ। ਉਹਦੇ ਵਿੱਚ ਫਿਰ ਭਾਈ ਸਾਹਿਬ ਨੇ ਕਿਹਾ ਕਿ ਆਨੰਦ ਕਨ, ਤੂੰ ਕਹਿੰਦਾ ਜਪਜੀ ਮੇਂ ਕੋਈ ਅਲੰਕਾਰ ਨਹੀਂ, ਜਪਜੀ ਦੇ ਵਿੱਚ 83-84 ਅਲੰਕਾਰ ਸਿੱਧ ਕਰ ਦਿੱਤੇ ਭਾਈ ਸਾਹਿਬ, ਉਹਨਾਂ ਦੀ ਇੱਕ ਕੜੀ ਹੈ ਇੱਥੇ। ਤਾਂ ਭਾਈ ਸਾਹਿਬ ਨੇ ਕਿਹਾ ਇਸ ਦੇ ਵਿੱਚ ਜਿਹੜੀ ਆਹ ਤੁਕ ਹੈ, ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਵਤੀ ਮਾਈ, ਜਦੋਂ ਇਹਦਾ ਟੀਕਾ ਕਰਦੇ ਸੀ ਭਾਈ ਸਾਹਿਬ, ਕਿਉਂਕਿ ਜਦੋਂ ਪੜ੍ਹੋਂਗੇ ਤੁਹਾਨੂੰ ਆਪ ਗਿਆਨ ਹੋਊਗਾ ਵੀ ਉਹਦੇ 'ਚ ਸਾਰਾ ਕੁਛ ਹੀ ਲਿਖਿਆ। ਉਹਦੇ 'ਚ ਉਹਨੇ ਕਿਹਾ ਵੀ ਇੱਥੇ 3 ਅਲੰਕਾਰ, ਇਸ ਪੌੜੀ 'ਚ 3 ਅਲੰਕਾਰ ਵਰਤੇ ਨੇ 83 ਦੇ ਵਿੱਚੋਂ, 84 'ਚੋਂ। ਕਿਹੜਾ? ਉਹ ਕਹਿੰਦੇ ਸੰਖਿਆਵਾਚਕ ਅਲੰਕਾਰ ਹੈ ਇੱਥੇ, ਸੰਖਿਆਵਾਚਕ ਅਲੰਕਾਰ। ਅਤੇ ਦੂਸਰੇ ਜਿਹੜੇ ਅਲੰਕਾਰ ਉਹਨੂੰ ਮਾਲੋਪੰਗ ਅਲੰਕਾਰ ਕਹਿੰਦੇ, ਅਤ�े ਤੀਸਰਾ ਰੂਪਕ ਅਲੰਕਾਰ, 3 ਵਰਤੇ ਨੇ। ਤੁਹਾਡੇ ਸਾਰਿਆਂ ਦੇ ਭਾਵੇਂ ਇਹ ਗੱਲਾਂ ਨਹੀਂ ਸਮਝ ਆਉਣ ਵਾਲੀਆਂ, ਅੱਜ ਨਹੀਂ ਕੱਲ੍ਹ ਆ ਜਾਣਗੀਆਂ। ਉਹਦੇ 'ਚ ਕੀ ਹੈ, ਸੰਖਿਆਵਾਚਕ ਅਲੰਕਾਰ ਪਿੰਗਲ ਦੇ ਅਨੁਸਾਰ, ਪਿੰਗਲ ਤੋਂ ਬਿਨਾਂ ਕਵਿਤਾ ਨਹੀਂ ਬਣਦੀ, ਵਿਆਕਰਨ ਤੋਂ ਬਿਨਾਂ ਸੁਧਾਈ ਨਹੀਂ ਹੁੰਦੀ। ਅਤੇ ਉਹ ਕਹਿੰਦੇ ਨੇ ਜੀ ਵਿਆਕਰਨ ਦੇ ਅਨੁਸਾਰ ਸਾਡੇ ਵਿਦਵਾਨ ਨੇ ਟੀਕੇ ਦਾ ਇੱਥੇ ਲਾਇਆ, ਉਹਨੂੰ ਆਪਣਾ ਪਿਓ ਮੰਨ ਕੇ ਉਸੇ ਦੇ ਮਗਰ ਲੱਗ ਕੇ ਕਹਿੰਦੇ ਨੇ ਇਹੀ ਸਹੀ ਹੈ, ਪਰ ਟੀਕਾਕਾਰ ਨੇ ਇੱਥੇ ਸੰਖਿਆਵਾਚਕ ਅਲੰਕਾਰ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ, ਜਾਂ ਉਹਨੇ ਪੜ੍ਹਿਆ ਹੀ ਨਹੀਂ ਸੀ ਵੀ ਅਲੰਕਾਰ ਹੁੰਦਾ, ਤਾਂ ਗਲਤੀ ਕੀਤੀ ਹੈ।